हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है पर ना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। पंथ प्रकाश ग्रंथ दी कथा नू आप जी श्रवण कर रहे हो, इतिहास इथों तक पहुंचा है कि राजे भीम चंद दा भेजा होया वजीर सतगुरु गोविंद सिंह सच्चे पातशाह जी दे कोल आनंदपुर दे विच पहुंचा, मेल मिलाप दी गल कीती। मामा किरपाल चंद ने आख्या कि गुरु घर निर्वैर है, जेड़ा भावना नू धारण करके आउंदा है सतगुरु जी उहदियां सारियां भावनावां नू पूरिया करदे ने, इस करके मिलाप दी गल बड़ी चंगी। ग्रंथाकार ज्ञानी ज्ञान सिंह जी बयान कर रहे सन कि इस तों बाद सतगुरु गोविंद सिंह सच्चे पातशाह जी थोड़ा जिहा मुस्कराए ते फिर बहुत ही ज्यादा सुख देण वाले जेडे सुधा वर्गे अमृत वर्गे मिठे शब्द सी जेडे बचन सी ओह फिर सतगुरु गोविंद सिंह सच्चे पातशाह जी ने कीते। कल इथों तक कथा पहुंची सी, अज इथों ही कथा नूं मैं प्रारंभ करदा। छब के उठत कलोल कपोलन बोल या मोलक डिठो। कवि जी बयान करदे ने के गल्लां तो सोभा दियां लहरां उठदियां ने, इस प्रकार दे नाल सतगुरु जी दे जेडे बोल ने ओ बहुत ज्यादा वडमुल्ले ने ते सिख्या दा दान देण वाले। कैस गरेस बसेस अभ्यासत तीर तो फंग चलामन। सतगुरु गोविंद सिंह सच्चे पातशाह जी वजीर नू कहिंदे ने के मैनू ए दसो के तुहाडा जेड़ा राजा है भीम चंद ओ किस तरह दा अभ्यास करदा है, भाव के ओ किस तरह दे तीर चलाउंदा है, तुफंगा दा वार किस तरह करदा है, भाव के इस तरह दा शास्त्रां दा अभ्यास ओदा किस तरह दा। शौक शिकार असव असवारी गुणी यानी बिर धावन। सतगुरु जी कहिंदे ने दसो के तुहाडे राजे नू शिकार खेडण दा शौक है कि चंगी घोड़ सवारी ओ करदा, भाव के बहुते ज्यादा गुणा वाली फौज वधाउण दा ओदे मन दे विच उत्साह रहिंदा। कहे ओ वजीर जोर कर निप मम निपुन विद्या सारी। जदों सतगुरु गोविंद सिंह सच्चे पातशाह जी ने ऐसे सवाल कीते, हाथ जोड़ के फिर ਰਾਜੇ ਭੀਮ ਚੰਦ ਦਾ ਵਜ਼ੀਰ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਸਾਡੇ ਰਾਜੇ ਦੇ ਵਿੱਚ ਹਰ ਇੱਕ ਪ੍ਰਕਾਰ ਦੇ ਗੁਣ ਨੇ, ਉਹ ਸਾਰੀਆਂ ਵਿਦਿਆਵਾਂ ਦੇ ਵਿੱਚ ਬੜਾ ਮਾਹਰ ਹੈ, ਬੜਾ ਨਿਪੁੰਨ ਹੈ। ਗਹਿਤ ਮਤੀ ਗਿਰ ਪਤੀ ਸਭੈ ਤਿਸ ਰਹਿਤ ਸਦਾ ਅਨੁਸਾਰੀ। ਵਜ਼ੀਰ ਕਹਿੰਦਾ ਕਿ ਬਾਕੀ ਦੇ ਜਿੰਨੇ ਵੀ ਸਾਰੇ ਪਹਾੜੀ ਰਾਜੇ ਨੇ, ਉਹ ਸਾਡੇ ਰਾਜੇ ਭੀਮ ਚੰਦ ਦੇ ਅਨੁਸਾਰ ਹੋ ਕੇ ਚੱਲਦੇ ਨੇ, ਸਾਰੇ ਉਹਦੀ ਆਗਿਆ ਨੂੰ ਮੰਨਦੇ ਨੇ, ਕਿਉਂਕਿ ਸਾਰਿਆਂ ਤੋਂ ਵੱਡਾ ਸਿਰਮਾਉ ਰਾਜਾ ਹੈ ਭੀਮ ਚੰਦ। ਤਵ ਦੁੰਦਵ ਧੁਨ ਮਾਦਰ ਮੇਘ ਸੀ ਸੁਣ ਗੁਣ ਮਨ ਬਨ ਮੋਰੈ। ਵਜ਼ੀਰ ਹੱਥ ਜੋੜ ਕੇ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਤੁਹਾਡੇ ਨਗਾਰੇ ਦੀ ਮਧੁਰ ਮਿੱਠੀ ਆਵਾਜ਼ ਬੱਦਲ ਵਰਗੀ ਦੀ ਨੂੰ ਸੁਣ ਕੇ ਸਾਡੇ ਰਾਜੇ ਭੀਮ ਚੰਦ ਦਾ ਜਿਹੜਾ ਮਨ ਹੈ, ਉਹ ਮਾਨੋ ਕਿ ਮੋਰ ਦੀ ਤਰ੍ਹਾਂ ਹੋ ਗਿਆ। ਜਿਸ ਤਰ੍ਹਾਂ ਕਿ ਜਦੋਂ ਬੱਦਲਾਂ ਦੀ ਆਵਾਜ਼ ਆਉਂਦੀ ਹੈ ਤੇ ਮੋਰ ਪੈਲਾਂ ਪਾਉਂਦੇ ਨੇ, ਮੋਰ ਬੜਾ ਖੁਸ਼ੀ ਦੇ ਨਾਲ ਨੱਚਦੇ ਨੇ, ਕਹਿੰਦਾ ਕਿ ਤੁਹਾਡੇ ਨਗਾਰੇ ਦੀ ਜਿਹੜੀ ਆਵਾਜ਼ ਸੀ, ਉਹ ਗਹਿਰੇ ਬੱਦਲਾਂ ਦੇ ਵਰਗੀ ਸੀ। ਉਸ ਆਵਾਜ਼ ਨੂੰ ਸੁਣ ਕੇ ਸਾਡੇ ਰਾਜੇ ਭੀਮ ਚੰਦ ਨੇ ਆਪਣਾ ਮਨ ਖੁਸ਼ੀ ਦੇ ਵਿੱਚ ਮੋਰ ਬਣਾ ਲਿਆ। ਚਹਿਤ ਯੋ ਮਾਹਤ ਦਰਸ ਪਗ ਪਰਸਨ ਕਹੋ ਲਿਆ ਪੋਰੈ। ਵਜ਼ੀਰ ਕਹਿੰਦਾ ਇਸ ਕਰਕੇ ਜਿਹੜਾ ਰਾਜਾ ਭੀਮ ਚੰਦ ਹੈ, ਉਹ ਸੱਚੇ ਪਾਤਸ਼ਾਹ ਜੀ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹੈ। ਜੇਕਰ ਸੱਚੇ ਪਾਤਸ਼ਾਹ ਜੀ ਤੁਹਾਡੀ ਆਗਿਆ ਹੋਵੇ ਤੇ ਕੱਲ ਸਵੇਰ ਨੂੰ ਸੱਚੇ ਪਾਤਸ਼ਾਹ ਜੀ ਮੈਂ ਉਹਨੂੰ ਦਰਸ਼ਨ ਤੁਹਾਡੇ ਕਰਾਉਣ ਦੇ ਵਾਸਤੇ ਲੈ ਆਵਾਂ। ਇਸ ਪ੍ਰਕਾਰ ਦੇ ਨਾਲ ਰਾਜੇ ਭੀਮ ਚੰਦ ਨੇ ਭੀਮ ਚੰਦ ਦੇ ਵਜ਼ੀਰ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਆਗਿਆ ਮੰਗੀ ਕਿਸ ਪ੍ਰਕਾਰ ਦੇ ਨਾਲ ਇਹ ਵਾਰਤਾ ਵਾਪਰੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਦਸਮੇਸ਼ ਪ੍ਰਕਾਸ਼ ਗ੍ਰੰਥ ਦੇ ਵਿੱਚ ਇਹਨੂੰ ਕੁਝ ਇਸ ਪ੍ਰਕਾਰ ਦੇ ਨਾਲ ਉਚਾਰਨ ਕੀਤਾ। ਥੋੜੇ ਦਿਨਾਂ ਦੇ ਬਾਅਦ ਵਜ਼ੀਰ ਦਾਨਾ ਚੱਲ ਗੁਰੂ ਜੀ ਦੇ ਪਾਸ ਆਮਦਾਏ। ਬੜਾ ਮਾਨ ਕੀਤਾ ਦਸਮੇਸ਼ ਜੀ ਨੇ ਵੇਖ ਸ਼ਾਨ ਹੈਰਾਨ ਹੋ ਜਾਮਦਾਏ। ਹੱਥ ਜੋੜ ਕੇ ਨਾਲ ਅਧੀਨਗੀ ਦੇ ਕਰ ਅਰਜ ਵਜ਼ੀਰ ਸੁਨਾਮਦਾਏ। ਜੇਕਰ ਆਗਿਆ ਹੋਵੇ ਕਰਤਾਰ ਸਿੰਘਾ ਭੀਮ ਚੰਦ ਦੀਦਾਰ ਨੂੰ ਚਾਮਦਾਏ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ, ਵਜ਼ੀਰ ਨੇ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ ਜੇਕਰ ਤੁਹਾਡੀ ਆਗਿਆ ਹੋਵੇ ਤੇ ਮੈਂ ਕੱਲ ਨੂੰ ਭੀਮ ਚੰਦ ਨੂੰ ਤੁਹਾਡੇ ਦਰਸ਼ਨਾਂ ਦੇ ਵਾਸਤੇ ਲੈ ਕੇ ਪਹੁੰਚਾਂ, ਕਿਉਂਕਿ ਰਾਜੇ ਭੀਮ ਚੰਦ ਦੇ ਮਨ ਦੇ ਅੰਦਰ ਤੁਹਾਡੇ ਦਰਸ਼ਨ ਕਰਨ ਦੀ ਤੀਬਰ ਇੱਛਾ ਹੈ। ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਇਸ ਪ੍ਰਕਾਰ ਦੇ ਨਾਲ ਹੁਕਮ ਕੀਤਾ। ਸਤਿਗੁਰੂ ਜੀ ਨੇ ਖੁਸ਼ੀ ਨਾਲ ਕਹਿਆ ਬੜੀ ਖੁਸ਼ੀ ਰਾਜਾ ਸੌ ਵਾਰ ਆਵੇ। ਗੁਰੂ ਨਾਨਕ ਦੇਵ ਦਾ ਘਰ ਖੁੱਲਾ ਪਾਵੇ ਫਲ ਜੋ ਨਿਸ਼ਚਾ ਤਾਰ ਆਵੇ। ਜਿਵੇਂ ਮਿਲੇਗਾ ਮਿਲਾਂਗੇ ਉਸੇ ਤਰ੍ਹਾਂ ਰਾਜਾ ਚਿੱਤ ਦੀ ਸੰਗ ਉਤਾਰ ਆਵੇ। ਗਿਆ ਪਰਤ ਵਜ਼ੀਰ ਕਰਤਾਰ ਸਿੰਘਾ ਭੀਮ ਚੰਦ ਫਿਰ ਕਰਨ ਦੀਦਾਰ ਆਵੇ। ਸਤਿਗੁਰੂ ਜੀ ਨੇ ਬਚਨ ਕੀਤਾ ਗੁਰੂ ਨਾਨਕ ਦਾ ਘਰ ਹੈ, ਸਾਰਿਆਂ ਦੇ ਵਾਸਤੇ ਖੁੱਲਾ ਹੈ, ਇੱਕ ਵਾਰੀ ਕੀ ਭਾਵੇਂ ਰਾਜਾ ਭੀਮ ਚੰਦ ਸੌ ਵਾਰੀ ਇੱਥੇ ਆਨੰਦਪੁਰ ਦੇ ਵਿੱਚ ਪਹੁੰਚੇ। ਇਸ ਤਰ੍ਹਾਂ ਦੀ ਆਗਿਆ ਲੈ ਕੇ ਕਵੀ ਜੀ ਬਿਆਨ ਕਰਦੇ ਨੇ ਕਿ ਵਜ਼ੀਰ ਫਿਰ ਵਾਪਸ ਮੁੜ ਗਿਆ। ਕਿਸ ਪ੍ਰਕਾਰ ਦੇ ਨਾਲ ਰਾਜਾ ਭੀਮ ਚੰਦ ਸਤਿਗੁਰੂ ਜੀ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚੇਗਾ, ਕਵੀ ਜੀ ਲਿਖਦੇ ਨੇ, ਉਹ ਮੈਂ ਅੱਗੇ ਬਿਆਨ ਕਰਾਂਗਾ। ਸੇਰੇ ਪਾਓ ਬੜ ਦਇਓ ਬਿਦਾਈ गायो सचिव कर बंदन। सतगुरु गोविंद सिंह सच्चे पातशाह जी ने वजीर नू सरोपा दिता, ओनू विदागी दिते, आग्या लैके सतगुरु गोविंद सिंह जी नू मत्था टेक के वजीर वापस परत गया। भीम चांद नृपै गरिंद है ल्यायो कर अभिनंदन। भीम चंद नू जाके ओने फिर खबर दिती है, पहाड़ी राजा दा श्रोमणी जड़ा राजा भीम चंद है ओ फिर सतगुरु सच्चे पातशाह जी नू मिलन दे वास्ते आया। सानंद आनंद पुर तुर आयो सचिव सैन पट सज के। राजा भीम चंद अपने वजीरां दे समेत अपनी सेना दे सूरमियां दे समेत सज के आनंदपुर नगरी दे विच पहुंच गए। नंद चंद गुर अगर पठायो ल्यायो परमुद भज कै। जदों राजे भीम चंद दे आउण दी खबर सतगुरु गोविंद सिंह सच्चे पातशाह जी नूं मिले, सतगुरु जी ने फिर दीवान नंद चंद नूं हुकम करके राजे दा सन्मान करन दे वास्ते अगल वांडी भेजा। कवि जी लिखते ने कि उन्हों फिर प्रेम सत्कार दे नाल नंद चंद अंदर लैके पहुंचा नगरी दे। नगर नवेश विशेष ठिकाने करवाए उन डेरे। नगर दे विच प्रवेश कराया, जेड़ा विशेष रूप दे विच थां बनिया होया से प्रौणियां दे ठहरन दे वास्ते मेहमाना दे ठहरन दे वास्ते उस जगह दे उते नंद चंद ने राजे दा डेरा करवा दिता। पहुनाई पहुंचाई बहुदा भूपन है जैसी। कवि जी लिखते ने कि राजा दी जिस तरह दी प्रौणचारी करी दी है उस प्रकार दी प्रौणचारी कीती दीवान नंद चंद ने। कवि जी लिखते ने कि सारियां चीजां जिन्नियां भी लोड़ींदियां सन ओ सारियां दियां सारियां राजे भीम चंद दे तक पहुंचाईयां गईयां। लै आ गया जदों वजीर गया राजा होके झट असवार आया। कुछ लै के अपनी फौज जंगी करन दर्शना नू खुशी तार आया। डेरा गुरा ने बाहर लवा दिता दिता पेज जो कुछ दरकार आया। रसद बसद समान करतार सिंगा गुरु घरों मेले ना शुमार आया। कवि जी बयान करदे ने चंगी जगह दे उते डेरा लवाया, रसद बसद सारा कुछ भेजा गया है जिन्ना कुछ दरकार सी। राजे नू इस प्रकार दे नाल ठहराया गया। पुन सारे गुर सबाया गार पाए फरशियत लसी। जदों रात बतीत हुई अगला सवेरा चढ़िया, फिर सवेर होण दे नाल सभा दे वास्ते तैयारी कीती गई है। कवि जी बयान करदे ने चंगे जेड़े अतलस सी ओह विछा के सभा दी सजावट कीती गई। ताने बेतान मखमली तासी कम खाबी सट निया। कवि जी बयान करदे ने कि चंदोए तान दिते गए ने तास दे बादले दे, इस तो अलावा कीम खाब दे जेड़े सजावट वाले गल कीम खाब भी सजावट दे वास्ते कीतियां गईयां ने। इस तो अलावा सटनिया पाव के सटन दियां खीन खाबा ने। नुकरी सीम चोब बौ जरिया हीर चीर मन कनिया। ग्रंथाकार जी बयान करदे ने चांदी ते सोने दियां बहुतियां सारियां चोबां ने जिन्हां दे विच हीरे ते मणियां दियां कनियां चीर चीर के जड़ियां होईयां ने। चालर जरी मुकैशी चूलत मुक्ता लरिया खरिया। इस तो अलावा चालना जरीदार ने ते मुकैश दिया बनिया हुई झूल दिया ने। इस तो अलावा कवि जी बयान करते ने के मोती दिया जड़ी मोतिया दिया जड़िया चंगिया लड़िया ने ओ भी लमक दिया। कारी गरन कारी गोलकारी छाव सतारन हरिया। फुला दी कढ़ाई कीती गई है बड़े सोने तरीके दे नाल कारीगरां ने। कवि जी लिखते ने छव सस तारन हरिया पाव के चंद ते तारियां दी सोभा नू ओ चराउंदियां। सिंघासन पक सासन से पर दासन आसन पूरन। सतगुरु गोविंद सिंह सच्चे पातशाह जी अपने सिंघासन दे उत्ते आण के विराजमान हो गए ने। जेडे सतगुरु गोविंद सिंह सच्चे पातशाह जी अपने सारिया ही दासां दियां आशा नू पूरन करन वाले। शास्त्र बस्तर साज या मोलक थेरे आए गुर तुरन। शस्त्रां नू तारण कीता होया सुंदर सतगुरु गोविंद सिंह सच्चे पातशाह जी ने शरीर दे उत्ते बस्त्र धारण कीते होए ने। सतगुरु जी इस प्रकार दी तैयारी करके बड़ी छेती ही आण के अपने आसन दे उत्ते बैठ गए। जेवर जेवर जरे जवाहर जबर ज्वलत दुत जांकी। बड़े कीमती जड़े गहने ने ओ भी सतगुरु गोविंद सिंह सच्चे पातशाह जी ने अपने शरीर दे उत्ते सजाए हुए ने। जिन्ना सोने दे गहने दे विच बड़े हीरे मोती ते जड़े वड़े मुल दे रतन ने ओ जड़े हुए ने। जबर ज्वलत दुत जांकी कवि जी बयान करदे ने के जेड़े श्रेष्ठ गहने ने उन्ना दे विच जरे हुए जवाहरात जिन्ना दी चमक बहुत ज्यादा प्रकाश रही। सबा शहन शाही शर्मावत गुरु सभा की चांकी। गुरु दी सोभा दा नजारा देख के इस तरह लगदा के वड्डे तो वड्डे बादशाह दी शहन शाह दी जेड़ी सभा है ओ भी शर्मिंदे हो जावे। सेवक सूरज मुखी चवर कर छब रव हंसन हरही। जेड़े सेवक ने ओ सूरज मुखी दे फुल दी तरह दा जेड़ा पखा है हाथ विच फड़ के ओ दी चल दे रहे ने। एक सिख ने चिट्टे रंग दा चौर फड़िया होया जेड़ा के सतगुरु जी दे सीस दे उत्ते ओ कर रहा है। छब रव हंसन हरही ओ जड़ा चौर है कवि जी ओ जड़े पखे ने ओ सूरज दी सोभा नू मात कर रहे ने। ते चिट्टे रंग दा जड़ा चौर है कवि जी लिखदे ने के चिट्टिया हंसा दी दुती नू मात करदा। कंचन छरीदार गण ठांडे राग रबाबी करही। कवि जी बयान करदे ने के सोने दियां छटियां वाले चोबदार आसे पासे खलोते होए ने राग रबाबी करही। ते जेड़े रबाबी ने ओ सुंदर रागां दे विच गुरबाणी दा कीर्तन सतगुरु गोविंद सिंह सच्चे पातशाह जी दे सामने कर रहे ने। इस प्रकार दे नाल सतगुरु सच्चे पातशाह जी दी ओ सभा लगी है। कवि करतार सिंह जी कलास वालिए इस सजी हुई सभा दा जिक्र इस प्रकार दे नाल करदे ने। दिन दूसरे खास दरबार लगा फर्श मखमली गए बिछाए सारे तंबू काबली सने समान लया साहबान कनात लवाए सारे तख्त गुरां दा हीरे जड़िया उपर चाड़ फनूस लटकाए सारे कीम खाब अतलश जफर बाफ परदे सोने झालरी वाले छुड़ाए सारे बैठे सिख मसंद हो एक पासे, सोने कपड़े सुथरे पाए सारे, तरफ दूसरी ते वीर रस परे, योदे आन बैठे शस्त्र लाए सारे, अगे रागी रबाबी कलौत टाडी, रहे वांग गदर गाए सारे, सतगुरु जी पहन पोशाक चंगी, अंग अंग हथियार सजाए सारे, वीर आसन तख्त ते आन बैठे, कलगी तोड़े जगा चिलकाए सारे। इस प्रकार दे नाल सतगुरु गोविंद सिंह सच्चे पातशाह जी वीर आसन ला के सिंघासन दे उते बैठे हुए। पाठियो दीवान लिया मन निपको, ठाटियो सजावन पारे। इस तो बाद कवि जी बयान कर देने कि उसे वेले दीवान नंद चंद नो हुक्म कीता गया है कि लियावो राजे दे वजीर नो सभा दे विच। कवि जी लिखते ने कि वड्डी हर एक प्रकार दी सजावट कीती गई। पाठ सांग मुसाहिब सुपाट सजे बहो, जर जेवर हथियार। सतगुरु गोविंद सिंह सच्चे पातशाह जी ने नंद चंद नो हुक्म कीता कि राजे भीम चंद नो सत्कार दे नाल सभा दे विच लियांदा जावे। कवि जी बयान करदे ने कि बहुते सारे जेडे मुसाहिब ने, जेडे अहलकार ने ते जेडे शस्त्रधारी योधे ने राजे दे ओ नाल ने, जिन्ना ने बड़े कीमती जेडे हथियार ने ते कीमती जेडे गहने ने उन्ना नू धारण कीता होए। आए करी बंदन गुर पग पर, तर था ती तन आगे। राजा भीम चंद सतगुरु गोविंद सिंह सच्चे पातशाह जी दे सभा दे विच पहुंचा। उन्हें तन दी थैली रख के चरणा दे लागे सतगुरु गोविंद सिंह सच्चे पातशाह जी दे चरणा दे उते मथा टेके। सादर जथा जोग बैठा रे, बूजी कुशल सरागे। सतगुरु गोविंद सिंह सच्चे पातशाह जी ने सत्कार दे नाल यथा योग राजे नू बिठाया। इस तों बाद सतगुरु गोविंद सिंह सच्चे पातशाह जी ने समेत प्रेम दे राजे दे सुख सांद दे खबर पुछी। इस प्रकार दे नाल सतगुरु जी दे सभा दे विच राजा भीम चंद हाजिर होया। वीरासन तख्त ते आन बैठे, कलगी तोड़े जगा चिलकाए सारे, फिर राजे ताई सद भेजे आजी, नाल मीर वजीर पी आए सारे। सत गुरां दा जा दरबार डिठा, हो हैरान बिसमाए सारे, वाद अंदर अखाड़ियों बनी सोबा, मान वेख सी मान गवाए सारे। यारा नकद प्रसाद सी सवा पंजा, बैठे तर के सीस चुकाए सारे। साहेब चंद मामे किरपाल चंद ने दे आदर नाल बैठाए सारे। सुख साध पुछी गुरा सारियां दी, सोना वेख सरूप हर खाए सारे। पारा गुरा दा तेज करतार सिंगा, वेख गए ओ माहनु दबाए सारे। कवि करतार सिंह जी कलास वालिए बयान कर देने के वड्डा तेज प्रताप सतगुरु गोविंद सिंह जी दा देख के ओ जेडे महानु सन, ओ जेडे पहाड़िए सन, बहुत ज्यादा सतगुरां दे रूप दे थले दब गए। सबा जबा गुर विवो तेज पिख, चकत थकत निप रहवा। ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਜੀ ਦੇ ਸੋਹਣੀ ਸਭਾ ਨੂੰ ਦੇਖ ਕੇ ਰਾਜਾ ਜਿਹੜਾ ਸੀ ਉਹ ਬਹੁਤ ਜਿਆਦਾ ਹੈਰਾਨ ਹੋਇਆ। ਚਕਤ ਥਕਤ ਨਿਰਪ ਰਹਿਵਾ, ਸਾਰੇ ਦੇ ਸਾਰੇ ਚਕਰਤ ਹੋ ਗਏ ਨੇ, ਹੈਰਾਨਗੀ ਦੀ ਦਸ਼ਾ ਦੇ ਨਾਲ ਸਾਰੇ ਦੇਖਦੇ ਨੇ। ਬਾਤ ਪਾਂਤ ਬਹੁ ਅਰਥ ਪਰਮਾਰਥ, ਕਹੀ ਸੁਣੀ ਪਲ ਤਹਿਮਾ। ਇਸ ਤੋਂ ਬਾਅਦ ਸਤਿਗੁਰੂ ਜੀ ਦੇ ਨਾਲ ਬਹੁਤ ਪ੍ਰਕਾਰ ਦੇ ਬਚਨ ਵਿਲਾਸ ਰਾਜੇ ਭੀਮ ਚੰਦ ਨੇ ਕੀਤੇ ਨੇ। ਕਵੀ ਜੀ ਲਿਖਦੇ ਨੇ ਕਿ ਜਿਹਦੇ ਵਿੱਚ ਪਰਮਾਰਥ ਦੀਆਂ ਗੱਲਾਂ ਵੀ ਨੇ ਤੇ ਦੂਸਰੇ ਪਾਸੇ ਜਿਹੜੀਆਂ ਆਮ ਗੱਲਾਂ ਨੇ ਉਹ ਵੀ ਨੇ। ਦੁਨਿਆਵੀ ਤੇ ਮੁਕਤੀਆਂ ਦੀਆਂ ਗੱਲਾਂ ਬਹੁਤ ਪ੍ਰਕਾਰ ਦੀਆਂ ਇੱਕ ਦੂਜੇ ਦੇ ਨਾਲ ਬਿਆਨ ਕੀਤੀਆਂ ਗਈਆਂ। ਹੈ ਗਏ ਹਥਿਆਰਨ ਗਾਥਾ ਵਿੱਚ, ਪੂਪ ਸੁਨਿਮਰ ਸੁਨਾਈ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ, ਇਸ ਤੋਂ ਬਾਅਦ ਫਿਰ ਘੋੜਿਆਂ ਦੀਆਂ ਹਾਥੀਆਂ ਦੀਆਂ ਤੇ ਫੌਜ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਉਹਨਾਂ ਗੱਲਾਂ ਕਰਦਿਆਂ ਦੇ ਵਿੱਚ ਫਿਰ ਰਾਜੇ ਭੀਮ ਚੰਦ ਨੇ ਬੜੀ ਸੁਨਿਮਰਤਾ ਦੇ ਨਾਲ ਸਤਿਗੁਰੂ ਜੀ ਨੂੰ ਅਰਜ ਕੀਤੀ। ਵਾਸਤੇ ਅਜਾਇਬ ਸਾਹਿਬ ਟਿਗ, ਹਮ ਸੁਣੀ ਦੂਰ ਤੇ ਆਈ। ਰਾਜਾ ਭੀਮ ਚੰਦ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਮੈਂ ਸੁਣਿਆ ਕਿ ਤੁਹਾਡੇ ਕੋਲ ਅਲੌਕਿਕ ਜਿਹੜੀਆਂ ਵਸਤੂਆਂ ਨੇ ਉਹ ਦੂਰ ਦੇਸ਼ ਤੋਂ ਪਹੁੰਚੀਆਂ ਨੇ, ਜਿਨ੍ਹਾਂ ਦੀ ਸੋਭਾ ਬਹੁਤ ਜ਼ਿਆਦਾ ਵੱਡੀ ਮੈਂ ਸੁਣੀ। ਦਇਆ ਹੋ ਦਿਖਾਏ ਦਇਆ ਕਰ ਦਾਸ, ਦਿਲ ਦਲੀਲ ਦੁੱਖ ਦਹਿ। ਕਿਰਪਾ ਕਰਕੇ ਉਹ ਦੂਰ ਦੇਸ਼ ਤੋਂ ਜਿਹੜੀਆਂ ਅਲੌਕਿਕ ਵੱਡਮੁੱਲੀਆਂ ਚੀਜ਼ਾਂ ਤੁਹਾਡੇ ਚਰਨਾਂ ਦੇ ਵਿੱਚ ਪਹੁੰਚੀਆਂ ਨੇ, ਉਹ ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਮੈਨੂੰ ਦਿਖਾ ਦਿਓ। ਇਹ ਜਿਹੜੀ ਦਲੀਲ ਹੈ ਮੇਰੇ ਮਨ ਨੂੰ ਸਾੜ ਰਹੀ ਹੈ, ਜਿੰਨਾ ਚਿਰ ਮੈਂ ਅਲੌਕਿਕ ਚੀਜ਼ਾਂ ਉਹ ਦੇਖ ਨਹੀਂ ਲੈਂਦਾ, ਉਹਨਾਂ ਚਿਰ ਮੇਰੇ ਦਿਲ ਦੀ ਜਿਹੜੀ ਦਲੀਲ ਹੈ ਉਹ ਸ਼ਾਂਤ ਨਹੀਂ ਹੁੰਦੀ। ਕਲ ਗੀ ਧਰ ਕਰ ਹੁਕਮ ਮੰਗਾਈ, ਚੌਂਕੀ ਪੁਤਲੀ ਤਹਿ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਿਉਂ ਨਹੀਂ ਰਾਜਾ ਭੀਮ ਚੰਦ, ਤੇਰੇ ਮਨ ਦੀ ਆਸ਼ਾ ਨੂੰ ਅਸੀਂ ਜ਼ਰੂਰ ਪੂਰਿਆਂ ਕਰਾਂਗੇ। ਉਸੇ ਵੇਲੇ ਕਲਗੀ ਧਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਤੋਂ ਪਹਿਲਾਂ ਹੁਕਮ ਕਰਕੇ ਉਹ ਚੌਂਕੀ ਮੰਗਾਈ ਹੈ, ਜਿਹੜੀ ਰਾਜੇ ਰਤਨ ਰਾਏ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਭੇਟ ਕੀਤੀ ਸੀ, ਜਿਹਦੇ ਵਿੱਚੋਂ ਪੁਤਲੀਆਂ ਨਿਕਲ ਕੇ ਅਨੇਕ ਪ੍ਰਕਾਰ ਦੀਆਂ ਖੇਡਾਂ ਵਿਖਾਉਂਦੀਆਂ। ਦਾਬੀ ਕਲ ਪੁਤਲੀ ਗਣ ਗੁਥਲੀ, ਨਿਕਸੀ ਚੌਂ ਦਿਸ ਚਾਰ। ਚੌਂਕੀ ਲਿਆ ਕੇ ਦਾਸ ਨੇ ਸਤਿਗੁਰੂ ਜੀ ਦੇ ਅੱਗੇ ਟਿਕਾ ਦਿੱਤੇ। ਸਤਿਗੁਰੂ ਜੀ ਨੇ ਕਲਾ ਨੂੰ ਦਬਾਇਆ, ਅਚਾਨਕ ਇਕਦਮ ਗੁਣਾਂ ਦੀਆਂ ਜਿਹੜੀਆਂ ਗੁਥਲੀਆਂ ਚਾਰ ਪੁਤਲੀਆਂ ਨੇ ਉਹ ਚਾਰੇ ਕੋਣਿਆਂ ਦੇ ਵਿੱਚੋਂ ਨਿਕਲ ਕੇ ਬੈਠ ਗਈਆਂ।
ਡਾਲਣ ਡਲ ਚਾਲਣ ਪਲ, ਸੇਵਕ ਨਿਪ ਮੁਦ ਪਯੋ ਅਪਾਰ।
ਜਦੋਂ ਅਚਾਨਕ ਚੌਂਕੀ ਦੇ ਵਿੱਚੋਂ ਪੁਤਲੀਆਂ ਨਿਕਲੀਆਂ, ਰਾਜਾ ਬੜਾ ਹੈਰਾਨ ਹੋਇਆ। ਇਸ ਤੋਂ ਬਾਅਦ ਦੂਜੀ ਕਲਾ ਸਤਿਗੁਰੂ ਜੀ ਨੇ ਦਬਾਈ, ਉਹਨਾਂ ਦੇ ਅੱਗੇ ਅਚਾਨਕ ਚੌਪੜ ਵਿਛ ਗਿਆ। ਫਿਰ ਉਹ ਚੌਪੜ ਦੀ ਖੇਡ ਮਿਲ ਕੇ ਚਾਰੇ ਖੇਡਣ ਲੱਗੀਆਂ ਨੇ, ਬੜੇ ਵਧੀਆ ਵਧੇ ਜਿਹੜੇ ਪਾਸੇ ਨੇ ਉਹ ਸੁੱਟਦੀਆਂ ਨੇ। ਜਿੰਨੇ ਦਾਅ ਆਉਂਦੇ ਨੇ ਇੱਕ ਦੂਜੀ ਦੇ ਦਾਅ ਦੇ ਨਾਲ ਉਹ ਨਰਦਾਂ ਨੂੰ ਚਲਾਉਂਦੀਆਂ ਨੇ, ਇੱਕ ਦੂਜੀ ਦੇ ਨਰਦਾਂ ਨੂੰ ਮਾਰਦੇ ਨੇ। ਭਾਵ ਕੇ ਚੌਪੜ ਦੀ ਖੇਡ ਉਹਨਾਂ ਨੇ ਖੇਡਣੀ ਸ਼ੁਰੂ ਕਰ ਦਿੱਤੀ ਹੈ। ਸੇਵਕ ਨਿਵ ਮੁਦ ਭਇਓ ਅਪਾਰੇ, ਰਾਜੇ ਦੇ ਸਾਰੇ ਸੇਵਕ ਵੀ ਬੜੇ ਆਨੰਦਿਤ ਹੋਏ ਨੇ ਤੇ ਰਾਜਾ ਭੀਮ ਚੰਦ ਵੀ ਬੜਾ ਚੱਕਰਤ ਹੋਇਆ।
ਚੌਂਕੀ ਭਰ ਪੁਣ ਥਿਰੇ ਗੁਰੂ, ਵਹਿ ਖਿਦਮਤ ਕਰਵੇ ਲਾਗੀ।
ਫਿਰ ਇੱਕ ਹੋਰ ਕਲਾ ਨੂੰ ਦਬਾ ਦਿੱਤਾ, ਸਾਰਾ ਚੌਪੜ ਦਾ ਖੇਡ ਸਮਾਪਤ ਹੋ ਗਿਆ। ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਚੌਂਕੀ ਦੇ ਉੱਤੇ ਬੈਠੇ, ਵਹਿ ਖਿਦਮਤ ਕਰਵੇ ਲਾਗੀ, ਉਹ ਸਾਰੀਆਂ ਜਿਹੜੀਆਂ ਪੁਤਲੀਆਂ ਸਨ ਉਹ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖਿਦਮਤ, ਉਹਨਾਂ ਦੀ ਸੇਵਾ ਕਰਨ ਲੱਗੀਆਂ।
पंच कला शस्त्र दिखरायो गोलकां जोग पर दागी।
इस तों बाद सतगुरु गोविंद सिंह सच्चे पातशाह जी ने ओ शस्त्र दिखाया जिदा नाम से पंच कला। ओ पंज शकलां नूं बदलदा सी। कवि जी बयान करदे ने ओनू दिखाया गोलकां जोग पर दागी। सारिआं तों पहलां दो गोलियां भर के दागियां गईयां चलाईयां गईयां।
शकत तमाचा खड़ग गुरजवर बने कला के फेरे।
कवि जी बयान करदे ने जदों ओदी कला नू दबिया जांदा है ओ बरछी बन जांदा है। जदों फिर कला नू दबिया जांदा है ओ पिस्तौल बन जांदा है। फिर जदों कला नू दबाया जांदा है ओ तलवार बन जांदा है। फिर जदों कला नू दबाया जांदा है फिर ओ गुरज बन जांदा है ओ गदा बन जांदा है। बने कला के फेरे वखरे वखरे हथियार ओ बन जांदा है। जदों भी किसे कुवारी कला नू दबा दिता जांदा है ओ शस्त्र भी सतगुरु गोविंद सिंह सच्चे पातशाह जी ने राजे भीम चंद नू विखाया।
भीम चंद सानंद बुलंद अचरज है हीरे।
राजा भीम चंद कवि जी लिखते ने के आश्चर्य भी हो रहा है ते खुशी दे नाल ओ सारिया चीजा नू देख रहे।
दुती दिवस मैदान विच गुर डेरा बड़ लगवायो।
एक दिन इसी प्रकार दे नाल बतीत होया। कवि जी बयान करदे ने के दूजे दिन खुले मैदान दे विच सतगुरु गोविंद सिंह सच्चे पातशाह जी ने ओ तंबू लगवाया जेड़ा काबल तो बन के पहुंचया सी।
साए वाण कनात फर्श सज अद्भुत कार दिखायो।
कवि जी बयान करदे ने कनाता तानिया गईयां ने। तंबू दे अंदर बड़ा सोहना फर्श विछाया गया है। सोने गलीचे विछा के तैयारी कीती है। अद्भुत कार दिखायो बड़ी अलौकिक जेड़ी कार सी जेड़ा कारनामा सी ओ सतगुरु सच्चे पातशाह जी ने करके दिखाया।
कंचन कलस लसत नब में सुठ मीना कारी चोबे।
जेड़े सोने दे कलश ने ओ बड़े चमक रहे ने आकाश दी दिशा दे वाले। इस तो अलावा मीनाकारी जड़ी चोबां दे उत्ते कीती हुई सी ओ बड़ी सुठ सी ओ बड़ी चंगी सी।
कहां गरेस नरेस तारा जेह पेख सुरेस मन लोबे।
ग्रंथाकार ज्ञानी ज्ञान सिंह जी बयान करदे ने के पहाड़ी राजे भीम चंद दी की गल करनी है। जेकर सुरेश जेड़ा है जेड़ा इंद्र है ओ भी इस नू देख लवे ते ओदा मन भी लोभ दे विच आ जावे। इन्ना सुंदर ओ तंबू है।
बिपल बिसाल देख दुत डेरे रायो निप बिरमाई।
ग्रंथाकार ज्ञानी ज्ञान सिंह जी बयान करदे ने के तंबू दी बहुत वड्डी शोभा नू देख के राजा भीम चंद बहुत ज्यादा परमा गया भाव के मोहित हो गए।
नंद चंद ते बूजो के तक लागत होवग आई।
राजे भीम चंद ने फिर दीवान नंद चंद नू आख्या के दसो इस तंबू दे उते किन्नी कु लागत आ गई होवेगी किन्ना क खर्चा होया होवेगा।
सोनियो न पिखियो कहूं यस डेरा कितते बन कर आयो।
राजा भीमचंद कहिंदा के ना ते इस तरह दा तंबू कदे सुनिया ते ना ही मैं जिंदगी दे विच अपनी अखां दे नाल ऐसा तंबू देखिया। दसो के कित्थों तैयार होके कित्थों बन के ए आया है।
कहियो दीवान प्रेमी सिखण काबल मैं बनवायो।
राजे भीमचंद दी गल नूं सुन के फिर दीवान नंदचंद कहिंदा ਕਿ ਪ੍ਰੇਮੀ ਜਿਹੜੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਨੇ ਉਹਨਾਂ ਨੇ ਕਾਬਲ ਦੇ ਵਿੱਚ ਤਿਆਰ ਕਰਵਾ ਕੇ ਇਹਨੂੰ ਸਤਿਗੁਰਾਂ ਦੇ ਹਜ਼ੂਰ ਪਹੁੰਚਾਇਆ।
ਲੱਖ ਜਾਂ ਢਾਈ ਲਾਗਤ ਆਈ ਇੱਕ ਨੌਰੰਗ ਟਿਗ ਐਸੋ।
ਤੇ ਜੇਕਰ ਲਾਗਤ ਦੀ ਗੱਲ ਕਰਦਾ, ਮਾਇਆ ਦੀ ਗੱਲ ਕਰਦਾ, ਦੀਵਾਨ ਨੰਦ ਚੰਦ ਕਹਿੰਦਾ ਕਿ 2.5 ਲੱਖ ਰੁਪਇਆ ਇਸ ਦੇ ਉੱਤੇ ਖਰਚਾ ਆਇਆ ਹੈ। ਇਸ ਤੋਂ ਇਲਾਵਾ ਦੀਵਾਨ ਨੰਦ ਚੰਦ ਕਹਿੰਦਾ ਕਿ ਮੈਂ ਤੈਨੂੰ ਦੱਸ ਦੇਣਾ ਚਾਹੁੰਦਾ, ਇੱਕ ਔਰੰਗਜ਼ੇਬ ਦੇ ਕੋਲ ਇਹਦੇ ਨਾਲ ਦਾ ਤੰਬੂ ਹੈ ਤੇ ਦੂਜਾ ਤੰਬੂ ਹੈ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਕੋਲ।
ਹੈ ਬਣਿਓ ਥਾ ਸੋ ਪੀ ਤਹੀ ਇਹ ਪੀ ਬਣਿਓ ਤੈ ਸੋ।
ਜਿਹੜਾ ਔਰੰਗਜ਼ੇਬ ਦਾ ਤੰਬੂ ਹੈ ਉਹ ਵੀ ਕਾਬਲ ਦੇ ਵਿੱਚੋਂ ਹੀ ਬਣਿਆ ਸੀ, ਉਸੇ ਹੀ ਜਗ੍ਹਾ ਦੇ ਉੱਤੋਂ ਉਹਨਾਂ ਹੀ ਕਾਰੀਗਰਾਂ ਦੇ ਕੋਲੋਂ ਇਹ ਜਿਹੜਾ ਤੰਬੂ ਹੈ ਉਹ ਤਿਆਰ ਵੈਸੀ ਹੀ ਪ੍ਰਕਾਰ ਦਾ ਕੀਤਾ ਗਿਆ ਹੈ।
ਸਾਗਰ ਲਗ ਚਾਹੋ ਦਿਸ ਗੁਰ ਸਿੱਖੀ ਵਸਤ ਬੇਤ ਬੋਇ।
ਦੂਰਾਂ ਦੂਰਾਂ ਦੇ ਤੱਕ ਨੰਦ ਚੰਦ ਕਹਿੰਦਾ ਕਿ ਸਾਗਰਾਂ ਦੇ ਕਿਨਾਰਿਆਂ ਦੇ ਤੱਕ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਸਿੱਖੀ ਸੇਵਕੀ ਹੈ ਉਹ ਪਸਰੀ ਹੋਈ ਹੈ। ਕਹਿੰਦਾ ਹੈ ਦੀਵਾਨ ਨੰਦ ਚੰਦ ਕਿ ਬਹੁਤੀਆਂ ਕੀਮਤੀ ਵਸਤੂਆਂ ਤੋਹਫੇ ਤੇ ਬਹੁਤੀ ਸਾਰੀ ਮਾਇਆ ਸਾਰਿਆਂ ਸਿੱਖਾਂ ਦੇ ਵੱਲੋਂ ਅਰਪਣ ਹੁੰਦੀ।
ਪਾਤਸ਼ਾਹਣ ਕੋ ਦੁਲ ਬਜੋ ਤੋਹਫੇ ਸੋ ਸਭ ਗੁਰ ਘਰ ਮੈਂ ਹੈ।
ਬਾਦਸ਼ਾਹਾਂ ਦੇ ਕੋਲ ਜਿਹੜੇ ਤੋਹਫੇ ਨਹੀਂ ਹੁੰਦੇ, ਐਸੇ ਜਿਹੜੇ ਤੋਹਫੇ ਨੇ ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਮੌਜੂਦ ਰਹਿੰਦੇ ਨੇ।
ਬਾਤੈ ਕਰਤ ਬਿਲੋਕਤ ਡੇਰਾ ਤਬ ਲੋ ਕੁੰਚਰ ਆਇਓ।
ਗ੍ਰੰਥਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਰਾਜਾ ਭੀਮ ਚੰਦ ਗੱਲਾਂ ਬਾਤਾਂ ਨੰਦ ਚੰਦ ਦੇ ਨਾਲ ਕਰ ਹੀ ਰਿਹਾ ਸੀ। ਅਜੇ ਉਸ ਸ਼ੌਕ ਦੇ ਵਿੱਚੋਂ ਡੇਰੇ ਤੰਬੂ ਦੇ ਵਿੱਚੋਂ ਹੀ ਬਾਹਰ ਨਹੀਂ ਸੀ ਹੋਇਆ। ਇੰਨੇ ਚਿਰ ਨੂੰ ਕਵੀ ਜੀ ਲਿਖਦੇ ਨੇ ਕਿ ਕੁੰਚਰ ਆਇਓ, ਉਹ ਜਿਹੜਾ ਪ੍ਰਸਾਦੀ ਹਾਥੀ ਸੀ ਉਹ ਫਿਰ ਲਿਆਂਦਾ ਗਿਆ।
ਝੂਲਤ ਚਲਤ ਮੰਦ ਮਨ ਮੋਹਤ ਝਲਕਤ ਝੂਲ ਚੁਲਾਇਓ।
ਗ੍ਰੰਥਕਾਰ ਜੀ ਬਿਆਨ ਕਰਦੇ ਨੇ ਕਿ ਹੌਲੀ ਹੌਲੀ ਉਹ ਚੱਲਦਾ ਹੋਇਆ ਹਾਥੀ ਲਾਗੇ ਆ ਰਿਹਾ। ਕਵੀ ਜੀ ਬਿਆਨ ਕਰਦੇ ਨੇ ਕਿ ਝੁੱਲ ਝੁੱਲਦਾ ਹੋਇਆ ਬਹੁਤ ਜ਼ਿਆਦਾ ਚਮਕਦਾ ਹੈ।
ਪਗ ਨੇਵਰ ਨੁਕਰੀ ਸਿੰਖਲ ਗਰ ਜੇਵਰ ਥੇਵਰ ਰੰਗੇ।
ਪੈਰਾਂ ਦੇ ਵਿੱਚ ਚਾਂਦੀ ਦੀਆਂ ਝਾਂਜਰਾਂ ਤੇ ਗਲ ਦੇ ਵਿੱਚ ਚਾਂਦੀ ਦੇ ਸੰਗਲ ਤੇ ਗਹਿਣੇ ਚੰਗੇ ਰੰਗਾਂ ਦੇ ਉਸਦੇ ਪਾਏ ਹੋਏ ਨੇ।
ਕੰਚਨ ਚੂੜ ਦਸਤ ਸੋਹਿਤ ਜਨ ਪੁੰਜ ਬੀਜ ਕਨ ਸੰਗੇ।
ਕਵੀ ਜੀ ਬਿਆਨ ਕਰਦੇ ਨੇ ਕਿ ਹਾਥੀ ਦੀ ਸੁੰਡ ਦੇ ਵਿੱਚ ਸੋਨੇ ਦਾ ਕੀਮਤੀ ਚੂੜਾ ਪਹਿਨਾਇਆ ਗਿਆ ਹੈ, ਜਿਹੜਾ ਇਸ ਤਰ੍ਹਾਂ ਸੋਭਾ ਦਿੰਦਾ ਹੈ ਕਿ ਜਿਵੇਂ ਬੱਦਲ ਦੇ ਨਾਲ ਸਮੂਹ ਬਿਜਲੀਆਂ ਚਮਕ ਰਹੀਆਂ ਹੋਣ, ਲਿਸ਼ਕਦੀਆਂ ਹੋਣ।
ਗੁਰੂ ਸਮੁਖ ਕਰ ਬੰਧਨ ਥਿਰਿਓ ਸਭ ਵਿਦ ਸੁੰਦਰ ਸੋ ਹੈ।
ਜਿਹੜਾ ਪ੍ਰਸਾਦੀ ਹਾਥੀ ਹਰ ਇੱਕ ਪ੍ਰਕਾਰ ਦੇ ਨਾਲ ਸੋਹਣਾ ਤੇ ਚੰਗਾ ਸੋਭਦਾ ਹੈ ਉਹ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਲਾਗੇ ਆਇਆ, ਉਹਨੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ।
ਮਸਤਕ ਸੇਤ ਤਾਰ ਬੀਨੀ ਲੋ ਚਪਲ ਚਿੱਤਰ ਚਿੱਤ ਮੋਹ।
ਮੱਥੇ ਤੋਂ ਚਿੱਟੀ ਜਿਹੜੀ ਤਾਰ ਹੈ ਉਹ ਸੁਣ ਤੋਂ ਲੈ ਕੇ ਲੱਕ ਦੇ ਰਾਹੀਂ ਹੁੰਦੀ ਹੋਈ ਪੂਛ ਦੇ ਤੱਕ ਅੱਪੜਦੀ ਹੈ। ਇਹ ਜਿਹੜੀ ਚੰਚਲਤਾ ਵਾਲੀ ਤਸਵੀਰ ਹੈ ਇਹ ਮਨ ਨੂੰ ਬਹੁਤ ਜ਼ਿਆਦਾ ਮੋਹਿਤ ਕਰਨ ਵਾਲੀ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਉਪਦੇਸ਼ ਦੇ ਵਿੱਚ ਵੀ ਇਸ ਸਾਖੀ ਦਾ ਜ਼ਿਕਰ ਆਉਂਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਮੱਥੇ ਦੇ ਉੱਤੇ ਸਫੇਦੀ ਸੀ ਜਿੰਨਾ ਕੁ ਪ੍ਰਸ਼ਾਦਾ ਹੁੰਦਾ। ਸੁੰਡ ਤੋਂ ਲੈ ਕੇ ਮੱਥੇ ਦੇ ਰਾਹੀਂ ਹੁੰਦੀ ਹੋਈ ਲੱਕ ਤੋਂ ਜਿਹੜੀ ਦੋ ਉਂਗਲਾਂ ਚਿੱਟੀ ਲੀਕ ਹੈ ਉਹ ਪੂਛ ਦੇ ਤੱਕ ਜਾਂਦੀ ਸੀ। ਇਸ ਤੋਂ ਇਲਾਵਾ ਕਈਆਂ ਇਤਿਹਾਸਕਾਰਾਂ ਦਾ ਐਸਾ ਵੀ ਕਹਿਣਾ ਉਹਦਾ ਨਾਮ ਪ੍ਰਸਾਦੀ ਹਾਥੀ ਇਸ ਕਰਕੇ ਰੱਖਿਆ ਗਿਆ ਕਿ ਜਿੰਨਾ ਕੁ ਪ੍ਰਸ਼ਾਦਾ ਹੁੰਦਾ ਇੰਨੀ ਕੁ ਜਿਹੜੀ ਚਿੱਟੀ ਸੀ ਇੰਨਾ ਕੁ ਸਫੈਦ ਜਿਹੜਾ ਉਹਦਾ ਮੱਥਾ ਸੀ ਪ੍ਰਸ਼ਾਦੇ ਜਿੰਨਾ, ਇਸ ਕਰਕੇ ਵੀ ਉਸਦਾ ਨਾਮ ਪ੍ਰਸਾਦੀ ਹਾਥੀ ਸੀ। ਸੋ ਮੇਰਾ ਕਿਸਮ ਕਹਿਣ ਦਾ ਭਾਵ ਹੈ ਕਿ ਇਸ ਪ੍ਰਕਾਰ ਦੇ ਨਾਲ ਉਹ ਬੜੀ ਸੋਭਾ ਵਾਲਾ ਹਾਥੀ ਪਹੁੰਚਿਆ। ਬੀਨ ਬੀਨ ਬੀਨੀ ਸੋ ਲਿਆਓ ਬਾਣ ਜੋ ਤਜੇ ਗੁਰਿੰਦ। ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪ੍ਰਸਾਦੀ ਹਾਥੀ ਦਾ ਇੱਕ ਹੋਰ ਕੌਤਕ ਦਿਖਾਇਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਹੁਤੇ ਸਾਰੇ ਤੀਰ ਚਲਾਏ ਚਾਰੇ ਦਿਸ਼ਾਵਾਂ ਦੇ ਵੱਲ, ਪ੍ਰਸਾਦੀ ਹਾਥੀ ਗਉ ਦੇ ਨਾਲ ਉਹਨਾਂ ਤੀਰਾਂ ਨੂੰ ਦੇਖਦਾ ਰਿਹਾ। ਸਤਿਗੁਰੂ ਜੀ ਨੇ ਜਦੋਂ ਹੁਕਮ ਕੀਤਾ ਕਿ ਜਾ ਪ੍ਰਸਾਦੀ ਹਾਥੀ ਸਾਡੇ ਸਾਰਿਆਂ ਤੀਰਾਂ ਨੂੰ ਚੁਣ ਕੇ ਲੈ ਕੇ ਆ, ਫਿਰ ਉਹ ਪ੍ਰਸਾਦੀ ਹਾਥੀ ਗਿਆ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਲਾਏ ਹੋਏ ਜਿੰਨੇ ਵੀ ਤੀਰ ਸਨ ਉਹਨਾਂ ਸਾਰਿਆਂ ਨੂੰ ਚੁਣ ਕੇ ਲੈ ਆਇਆ, ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਲਿਆ ਕੇ ਟਿਕਾ ਦਿੱਤੇ। ਭੀਮ ਚੰਦ ਆਨੰਦ ਬੁਲੰਦ ਪਿਖ ਗਯੰਦ ਆਨੰਦ। ਉਸ ਹਾਥੀ ਦੀ ਐਸੀ ਕਰਾਮਾਤ ਨੂੰ ਉਹਦੇ ਕੌਤਕ ਨੂੰ ਦੇਖ ਕੇ ਰਾਜਾ ਭੀਮ ਚੰਦ ਬਹੁਤ ਜ਼ਿਆਦਾ ਵੱਡਾ ਖੁਸ਼ੀ ਹੋਇਆ। ਗੰਗਾ ਸਾਗਰ ਗੈ ਪਗ ਤੁਆਏ ਪ੍ਰਭ ਪਰ ਚਵਰ ਟੁਰਾਓ। ਇਸ ਤੋਂ ਬਾਅਦ ਗੰਗਾ ਸਾਗਰ ਲੈ ਕੇ ਜਲ ਪਵਿੱਤਰ ਲੈ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨ ਉਸ ਪ੍ਰਸਾਦੀ ਹਾਥੀ ਨੇ ਧੁਆਏ। ਇਸ ਤੋਂ ਬਾਅਦ ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਸਿੰਘਾਸਨ ਦੇ ਉੱਤੇ ਬੈਠੇ ਸੁੰਡ ਦੇ ਨਾਲ ਚੌਰ ਫੜ ਕੇ ਤੇ ਫਿਰ ਸਤਿਗੁਰੂ ਜੀ ਦੇ ਸਿਰ ਦੇ ਉੱਤੇ ਉਸ ਹਾਥੀ ਨੇ ਚੌਰ ਵੀ ਕੀਤਾ। ਪੰਨ ਹੀ ਚਾਰ ਤਾਰੀ ਗੋਰੇ ਆਗੇ ਸੂਰਜ ਮੁਖੀ ਫਿਰਾਇਓ। ਸਤਿਗੁਰਾਂ ਦੀ ਪਨਹੀ ਸਤਿਗੁਰਾਂ ਦਾ ਜਿਹੜਾ ਜੋੜਾ ਸੀ ਉਹਨੂੰ ਚੰਗੀ ਤਰ੍ਹਾਂ ਝਾੜ ਕੇ ਤੇ ਲਾਗੇ ਸਤਿਗੁਰਾਂ ਦੇ ਰੱਖਿਆ। ਇਸ ਤੋਂ ਬਾਅਦ ਕਵੀ ਜੀ ਲਿਖਦੇ ਨੇ ਕਿ ਸੂਰਜ ਮੁਖੀ ਫੁੱਲ ਦੀ ਸ਼ਕਲ ਦਾ ਜਿਹੜਾ ਪੱਖਾ ਸੀ ਉਹ ਸੁੰਡ ਦੇ ਨਾਲ ਫਿਰ ਕੇ ਸਤਿਗੁਰੂ ਜੀ ਨੂੰ ਹਵਾ ਚੱਲੀ। ਪਿਖ ਪਰ ਸਾਦੀ ਕੇ ਗੁਣ ਗਣ ਨਿਪ ਪਾਇਓ ਮੋਦ ਯਦਕਾਈ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਉਸ ਪ੍ਰਸਾਦੀ ਹਾਥੀ ਦੇ ਬਹੁਤੇ ਸਾਰੇ ਗੁਣ ਜਦੋਂ ਰਾਜੇ ਭੀਮ ਚੰਦ ਨੇ ਦੇਖੇ ਤੇ ਬਹੁਤ ਜ਼ਿਆਦਾ ਉਹ ਮੋਦ ਹੋਇਆ, ਉਹ ਬਹੁਤ ਜ਼ਿਆਦਾ ਖੁਸ਼ ਹੋਇਆ। ਜਲਤ ਦੀਪ ਸਮ ਲਾਲਨ ਜੋਰੀ ਗੁਰ ਪੁੰਨ ਨਿਰਪੈ ਦਿਖਾਈ। ਇਸ ਤੋਂ ਇਲਾਵਾ ਕਵੀ ਜੀ ਬਿਆਨ ਕਰਦੇ ਨੇ ਕਿ ਪ੍ਰਕਾਸ਼ ਰਹੀ ਇੱਕ ਦੀਪ ਸਮ ਲਾਲਣ ਜੋਰੀ, ਦੇਵੇ ਦੀ ਲਾਟ ਦੀ ਵਰਗੀ ਚਮਕਦੀ ਹੋਈ ਦੋ ਲਾਲਾਂ ਦੀ ਹੀਰਿਆਂ ਦੀ ਜੋੜੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਰਾਜੇ ਭੀਮ ਚੰਦ ਨੂੰ ਦਿਖਾਈ। ਵਸਤ ਅਜਾਇਬ ਔਰ ਅਨਕਦਾ ਨਿਪ ਪਿਖ ਤਜਬ ਰਹਾਓ। ਗਿਆਨੀ ਜੀ ਬਿਆਨ ਕਰਦੇ ਨੇ ਕਿ ਇਸ ਤੋਂ ਇਲਾਵਾ ਹੋਰ ਵੀ ਬੜੀਆਂ ਅਲੌਕਿਕ ਅਜੀਬ ਕਿਸਮ ਦੀਆਂ ਜਿਹੜੀਆਂ ਵਸਤੂਆਂ ਸਨ ਉਹ ਬਹੁਤੀਆਂ ਸਾਰੀਆਂ ਰਾਜੇ ਭੀਮ ਚੰਦ ਨੂੰ ਦਿਖਾਈਆਂ। ਨਿਪ ਪਿਖ ਤਜਬ ਰਹਾਓ, ਹੈਰਾਨ ਰਹਿ ਗਿਆ ਸਾਰੀਆਂ ਚੀਜ਼ਾਂ ਨੂੰ ਦੇਖ ਦੇਖ ਕੇ ਰਾਜਾ ਭੀਮ ਚੰਦ। ਸਿਰੇ ਪਾਓ ਸਹਿ ਸਚਵਨ ਨਿਪ ਕੋ ਗੁਰੂ ਅਮੋਲ ਦਿਲਾਓ। ਇਸ ਤੋਂ ਬਾਅਦ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਰਾਜੇ ਭੀਮ ਚੰਦ ਦੇ ਸਮੇਤ ਉਹਦੇ ਸਾਰੇ ਵਜ਼ੀਰਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੀਮਤੀ ਜਿਹੜੇ ਸਰੋਪੇ ਨੇ ਉਹ ਬਖਸ਼ਿਸ਼ ਕੀਤੇ। ਇਸ ਤੋਂ ਬਾਅਦ ਉਸ ਨੂੰ ਵਿਦਾ ਕੀਤਾ ਗਿਆ। ਇਸ ਪ੍ਰਕਾਰ ਦੇ ਨਾਲ ਇਹ ਸਾਰਾ ਕੁਝ ਵਾਪਰਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਸਾਰੀ ਵਾਰਤਾ ਨੂੰ ਕੁਝ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ।
ਇਹਨੇ ਚਿਰ ਨੂੰ ਆ ਪ੍ਰਸਾਦੀ ਗਿਆ, ਮੱਥਾ ਟੇਕਦਾ ਸੁੰਡ ਉਠਾ ਕੇ ਜੀ, ਫੇਰ ਕਰ ਪਰਕਰਮਾ ਚੌ ਪਾਸੀ, ਅੱਗੇ ਝੁਕਦਾ ਗੋਡੇ ਝੁਕਾ ਕੇ ਜੀ, ਜੋੜੇ ਝਾੜ ਕੇ ਸਭ ਸਫਾ ਕੀਤੇ, ਪਾਲਾਂ ਬੰਨੀਆਂ ਖੂਬ ਟਿਕਾ ਕੇ ਜੀ, ਗੁਰਾਂ ਤੀਰ ਚਲਾਏ ਜੋ ਦੂਰ ਗਏ, ਚੁਣ ਲੈ ਆਇਆ ਚੱਟ ਜਾ ਕੇ ਜੀ, ਫੇਰ ਜਲ ਲੈ ਗੁਰਾਂ ਦੇ ਚਰਨ ਧੁਆਏ, ਚੌਰ ਕਰਨ ਲੱਗਾ ਦਿਲ ਲਾ ਕੇ ਜੀ, ਰਾਜਾ ਵੇਖ ਹਾਥੀ ਦੇ ਕੰਮ ਸਾਰੇ, ਦਿਲੋਂ ਡੋਲ ਗਿਆ ਬਿਸਮਾ ਕੇ ਜੀ, ਪੰਜ ਕਲਾ ਹਥਿਆਰ ਮੁੜ ਵੇਖਿਆ ਜਾ, ਦਿਲ ਫੇਰਿਆ ਪਰਮ ਪਰਮਾ ਕੇ ਜੀ, ਚੌਂਕੀ ਆਈ ਅਸਾਮ ਦੀ ਬਣੀ ਹੋਈ, ਰੱਖੀ ਜ਼ਰਾ ਕੋ ਕਲਾ ਦਬਾ ਕੇ ਜੀ, ਚਾਰ ਪੁਤਲੀਆਂ ਵਿੱਚੋਂ ਹੀ ਨਿਕਲ ਆਈਆਂ, ਨਰਦਾ ਰੱਖ ਸ਼ਤਰੰਜ ਵਿਛਾ ਕੇ ਜੀ, ਮਾਨੋ ਆਖਦੀਆਂ ਖੇਡੋ ਗੁਰੂ ਸਾਹਿਬ, ਖੁਸ਼ੀ ਹੋਏ ਸਭ ਕਸਬ ਸਲਾ ਕੇ ਜੀ, ਫੇਰ ਪੰਜੇ ਘੋੜੇ ਦਰਿਆਈ ਆਏ, ਲਿਆਏ ਸੇਵਕ ਸਾਜ ਸਜਾ ਕੇ ਜੀ, ਮੋਰਾਂ ਵਾਂਗ ਆਉਂਦੇ ਪਹਿਲਾਂ ਪਾਵ ਦਿਓ, ਬੜੇ ਸੁੰਦਰ ਕਦਮ ਉਠਾ ਕੇ ਜੀ, ਚੀਜ਼ਾਂ ਇੱਕ ਤੋਂ ਇੱਕ ਚੜ੍ਹਦੀਆਂ ਏ, ਰਾਜਾ ਪਰਮਿਆਂ ਚਿਤ ਡੁਲਾ ਕੇ ਜੀ, ਫਿਰ ਤੰਬੂ ਨੂੰ ਵੇਖ ਹੈਰਾਨ ਹੋਇਆ, ਨੀਵੀਂ ਧੌਣ ਕੀਤੀ ਸ਼ਰਮਾ ਕੇ ਜੀ, ਸਤ ਗੁਰਾਂ ਦਾ ਵੇਖ ਕੇ ਸ਼ਾਨ ਪਾਰਾ, ਰਿਹਾ ਦਿਲੋਂ ਸਬੂਤ ਨਾ ਆ ਕੇ ਜੀ, ਤਿੰਨ ਦਿਨ ਰਹਿ ਗਿਆ ਕਰਤਾਰ ਸਿੰਘਾ, ਦਿਲ ਖੋਟ ਦਾ ਬੀਜ ਜਮਾ ਕੇ ਜੀ।
ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ, ਸਾਰੀਆਂ ਚੀਜ਼ਾਂ ਦੇਖੀਆਂ ਨੇ, ਤਿੰਨ ਦਿਨ ਰਹਿ ਕੇ ਵਾਪਸ ਰਾਜਾ ਭੀਮ ਚੰਦ ਪਰਤਿਆ, ਪਰ ਦਿਲ ਖੋਟ ਦਾ ਬੀਜ ਜਮਾ ਕੇ, ਮਨ ਦੇ ਵਿੱਚ ਦਿਲ ਦੇ ਵਿੱਚ ਖੋਟਾ ਬੀਜ ਜਮਾ ਕੇ ਤੇ ਫਿਰ ਵਾਪਸ ਪਰਤਿਆ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਦਾ ਐਸਾ ਕਥਨ।
ਸਾਨੰਦ ਬੇਦਾ ਹੋਏ ਮਗ ਚਾਲਿਓ, ਗੁਰ ਗੁਣ ਗਣ ਗਿਣ ਤਾਹੀ।
ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਫਿਰ ਵਿਦਾਇਗੀ ਲੈ ਕੇ ਸਤਿਗੁਰਾਂ ਤੋਂ ਚੱਲ ਪਿਆ ਆਪਣੇ ਰਾਜ ਦੇ ਵੱਲ, ਗੁਰੂ ਜੀ ਦੇ ਜਿਹੜੇ ਵੱਡੇ ਗੁਣ ਨੇ ਉਹਨਾਂ ਦਾ ਗਾਣ ਕਰਦਾ ਜਾਂਦਾ।
ਜਾਵਤ ਬਰਤਾਵਤ ਸਚਵਣ ਸੋ, ਗੁਰ ਪ੍ਰਤਾਪ ਮਹਾਹੀ।
ਨਾਲੇ ਮੁੜਿਆ ਜਾਂਦਾ, ਨਾਲੇ ਆਪਣੇ ਜਿਹੜੇ ਵਜ਼ੀਰ ਨੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦਾ ਜਾਂਦਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪ੍ਰਤਾਪ ਹੈ ਉਹ ਬਹੁਤ ਜ਼ਿਆਦਾ ਵੱਡਾ ਹੈ।
ਮਹਾ ਸੁਸ਼ੀਲ ਡੀਲ ਸੁੱਠ ਲੀਲਾ, ਜੋਆ ਰਸੀਲੀ ਵੈਸੇ।
ਕਹਿੰਦਾ ਕਿ ਜਿਸ ਤਰ੍ਹਾਂ ਦੇ ਵੱਡੇ ਸੁਸ਼ੀਲ ਸੁਭਾਅ ਦੇ ਮਾਲਕ ਨੇ, ਜਿਸ ਤਰ੍ਹਾਂ ਦੇ ਸੋਹਣੇ ਸਰੀਰ ਦੇ ਮਾਲਕ ਨੇ, ਜਿਸ ਤਰ੍ਹਾਂ ਸੋਹਣੀਆਂ ਲੀਲਾ ਕਰਦੇ ਨੇ, ਕਹਿੰਦਾ ਕਿ ਉਸੇ ਪ੍ਰਕਾਰ ਦੇ ਨਾਲ ਇਹਨਾਂ ਦੀ ਜਿਹੜੀ ਜ਼ਬਾਨ ਹੈ, ਉਹਨਾਂ ਦੀ ਜਿਹੜੀ ਰਸਨਾ ਹੈ, ਉਹਦੇ ਵਿੱਚ ਵੀ ਬੜੀ ਮਿਠਾਸ ਹੈ, ਭਾਵ ਕਿ ਬੜੇ ਮਿੱਠੇ ਤੇ ਸੁੰਦਰ ਬਚਨ ਕਰਦੇ ਨੇ।
ਕ੍ਰਿਸ਼ਨ ਚੰਦਰ ਸੁੰਦਰ ਗੁਣ ਮੰਦਰ, ਸੋਹਣੇ ਪਿਖੇ ਤੈਸੇ।
ਭੀਮ ਚੰਦ ਕਹਿੰਦਾ ਕਿ ਭਗਵਾਨ ਕ੍ਰਿਸ਼ਨ ਦੇ ਬਾਰੇ ਸੁਣਿਆ, ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਗੁਣਾਂ ਦੇ ਬਾਰੇ ਸੁਣਿਆ ਕਿ ਗੁਣਾਂ ਦੇ ਘਰ ਸਨ। ਕਹਿੰਦਾ ਕਿ ਮੈਂ ਉਹਨਾਂ ਦੇ ਬਾਰੇ ਸਿਰਫ ਸੁਣਿਆ, ਪਰ ਆਪਣੀਆਂ ਅੱਖਾਂ ਦੇ ਨਾਲ ਮੈਂ ਅੱਜ ਇਹਨਾਂ ਨੂੰ ਜਾ ਕੇ ਦੇਖਿਆ, ਇਹ ਬਿਲਕੁਲ ਵੈਸੇ ਹੀ ਨੇ। ਭਾਵ ਕਿ ਭਗਵਾਨ ਕ੍ਰਿਸ਼ਨ ਤੇ ਭਗਵਾਨ ਰਾਮ ਚੰਦਰ ਜੀ ਇਹਨਾਂ ਵਰਗੇ ਹੀ ਹੋਣਗੇ।
ਅਵਤਾਰਨ ਕੇ ਲਿਖੇ ਜੋ ਲਖਣ ਸੋ ਸਭ ਇਨ ਮੈਂ ਦੇਖੇ।
ਕਹਿੰਦਾ ਪੁਸਤਕਾਂ ਦੇ ਵਿੱਚ ਅਵਤਾਰੀ ਪੁਰਸ਼ਾਂ ਦੇ ਜਿਹੜੇ ਲੱਛਣ ਲਿਖੇ ਹੋਏ ਨੇ ਉਹ ਸਾਰੇ ਜਿਹੜੇ ਲੱਛਣ ਨੇ ਉਹ ਮੈਂ ਸਤਿਗੁਰੂ ਗੋਬਿੰਦ ਸਿੰਘ ਦੇ ਵਿੱਚ ਅੱਜ ਵੇਖੇ ਨੇ।
ਚਖ ਚਕੋਰ ਮੁਖ ਚਾਂਦ ਚਿਤਿਓ ਚਿਤ ਚਿਤ ਵਤ ਰਹਿ ਦੇਖੇ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਨੇਤਰਾਂ ਰੂਪ ਚਕੋਰਾਂ ਮੁਖ ਰੂਪ ਚੰਦਰਮਾ ਨੂੰ ਦੇਖਣਾ ਚਾਹੁੰਦੀਆਂ ਨੇ ਤੇ ਚਿੱਤ ਚਾਹੁੰਦਾ ਹੈ ਕਿ ਹਮੇਸ਼ਾ ਇਹਨਾਂ ਨੂੰ ਵੇਖਦੇ ਹੀ ਰਹੀਏ।
ਇਨ ਟਿਗ ਤੇ ਉੱਠ ਬੋ ਨਹੀਂ ਚੈ ਦਿਲ ਮੋਹਤ ਸਾਤ ਪਯੋ ਮਨ।
ਰਾਜਾ ਭੀਮ ਚੰਦ ਬਾਕੀ ਨਾਲ ਦੇ ਸਾਥੀਆਂ ਨੂੰ ਕਹਿੰਦਾ ਕਿ ਜਦੋਂ ਉਹਨਾਂ ਦੇ ਕੋਲ ਬੈਠਿਆ ਜਾਂਦਾ ਸੀ ਉੱਠਣ ਨੂੰ ਦਿਲ ਹੀ ਨਹੀਂ ਸੀ ਕਰਦਾ, ਦਿਲ ਚਾਹੁੰਦਾ ਸੀ ਕਿ ਲਾਗੇ ਹੀ ਬੈਠੇ ਰਹੀਏ। ਇਸ ਤੋਂ ਇਲਾਵਾ ਉਹਨਾਂ ਦਾ ਦਰਸ਼ਨ ਕਰ ਕਰਕੇ ਮਨ ਦੇ ਵਿੱਚ ਸ਼ਾਂਤੀ ਆਉਂਦੀ ਸੀ।
ਸਭ ਜਗ ਗੁਰ ਪਰ ਤਾਪ ਛਯੋ ਇਨ ਸਰਬ ਸ਼ਕਤ ਮਤ ਯਤ ਪਨ।
ਭੀਮ ਚੰਦ ਕਹਿੰਦਾ ਕਿ ਸਾਰੇ ਜਗਤ ਦੇ ਉੱਤੇ ਸਾਰੀ ਦੁਨੀਆਂ ਦੇ ਉੱਤੇ ਇਹਨਾਂ ਦਾ ਪ੍ਰਤਾਪ ਛਾਇਆ ਹੋਇਆ। ਕਹਿੰਦਾ ਸਰਵ ਸ਼ਕਤੀ ਮਤ ਅਤ ਪਨ, ਭਾਵ ਕਿ ਠੀਕ ਸਾਰੀਆਂ ਸ਼ਕਤੀਆਂ ਦੇ ਮਾਲਕ ਨੇ, ਸਰਵ ਸ਼ਕਤੀ ਮਾਨ ਨੇ।
ਭਾਵੋ ਸਿੱਖ ਜੁਗ ਲੋਕ ਰੱਖੈ ਮਮ ਲੱਜਿਆ ਸਤਿਗੁਰ ਸਵਾਮੀ।
ਚਲਦਿਆਂ ਚਲਦਿਆਂ ਰਾਜੇ ਭੀਮ ਚੰਦ ਦੇ ਮਨ ਦੇ ਵਿੱਚ ਐਸਾ ਖਿਆਲ ਪੈਦਾ ਹੋਇਆ ਕਿ ਮੈਨੂੰ ਚਾਹੀਦਾ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਬਣ ਜਾਵਾਂ, ਉਹਨਾਂ ਦਾ ਸੇਵਕ ਬਣ ਜਾਵਾਂ। ਜੇਕਰ ਸੇਵਕ ਬਣਾਂਗਾ ਤੇ ਦੋਵਾਂ ਲੋਕਾਂ ਦੇ ਵਿੱਚ ਸਤਿਗੁਰੂ ਜੀ ਮੇਰੀ ਰੱਖਿਆ ਕਰਨਗੇ, ਉਹ ਮੇਰੇ ਰਾਖੇ ਬਣਨਗੇ।
ਟਿਗ ਤੇ ਕਰੀ ਤਾਰੀਫ ਵਜ਼ੀਰ ਸਹੀ ਸੰਪੂਰਨ ਕਾਮੀ।
ਜਦੋਂ ਰਾਜੇ ਨੇ ਪ੍ਰੇਮ ਦੀ ਧਾਰਨਾ ਨੂੰ ਧਾਰਨ ਕਰਕੇ ਐਸੀਆਂ ਗੱਲਾਂ ਕੀਤੀਆਂ ਤੇ ਲਾਗੇ ਜਿਹੜੇ ਵਜ਼ੀਰ ਜਾ ਰਹੇ ਸਨ ਉਹਨਾਂ ਨੇ ਵੀ ਫਿਰ ਹਾਮੀ ਭਰੀ। ਕਹਿੰਦੇ ਨੇ ਕਿ ਵਾਕਿਆ ਹੀ ਹੇ ਰਾਜਾ ਸਾਹਿਬ, ਤੁਸੀਂ ਠੀਕ ਬਿਆਨ ਕਰਦੇ ਹੋ, ਸਹੀ ਰੂਪ ਦੇ ਵਿੱਚ ਸਾਰੀਆਂ ਕਾਮਨਾਵਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੂਰੀਆਂ ਕਰਨ ਵਾਲੇ।
ਇਤ ਦਿਸ ਗੁਰ ਸਰਪਾਗ ਵਿਚਾਰਿਓ ਭੀਮ ਚੰਦ ਕੇ ਦੁਆਰਾ।
ਦੂਜੇ ਪਾਸੇ ਕਵੀ ਜੀ ਬਿਆਨ ਕਰਦੇ ਨੇ ਕਿ ਸਰਬੱਗ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਨ ਦੇ ਵਿੱਚ ਵਿਚਾਰ ਕੀਤੀ ਹੈ ਭੀਮ ਚੰਦ ਕੇ ਦੁਆਰਾ, ਭਾਵ ਕੇ ਭੀਮ ਚੰਦ ਰਾਜੇ ਦੇ ਰਾਹੀਂ। ਹਮ ਕਰਨੇ ਹੈ ਰਣ ਅਰੀ ਹਰਨੇ ਚਹ ਤਰ ਪਾਰ ਉਤਾਰਾ। ਇਹਦੇ ਰਾਹੀਂ ਅਸੀਂ ਰਣ ਕਰਨੇ ਨੇ, ਜੰਗ ਲੜਨੇ ਨੇ, ਇਹਦਾ ਬਹਾਨਾ ਬਣਾ ਕੇ ਤੇ ਧਰਤੀ ਦੇ ਉੱਤੇ ਜਿਹੜਾ ਪਾਪਾਂ ਦਾ ਭਾਰ ਵਧਿਆ ਹੋਇਆ ਉਹਨੂੰ ਘਟਾਉਣਾ। ਹੁਣ ਸਤਿਗੁਰੂ ਜੀ ਵਿਚਾਰਦੇ ਨੇ ਜੇ ਰਾਜਾ ਭੀਮ ਚੰਦ ਹੀ ਸੇਵਕ ਬਣ ਗਿਆ, ਜੇ ਸਾਡਾ ਦਾਸ ਬਣ ਗਿਆ ਤੇ ਫਿਰ ਜੰਗ ਕਿਵੇਂ ਹੋਣਗੇ। ਇਸ ਕਰਕੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਜੇ ਭੀਮ ਚੰਦ ਦੇ ਮਨ ਨੂੰ ਭਰਮਾਉਣਾ ਚਾਹੁੰਦੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੇ ਅਧਿਆਇ ਨੂੰ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, हे संता कै सदा संग ने धाराया धार। हे ठाकुर हो दास रो मैं निर्गुण गुण नहीं कोय। नानक दी जय नाम दान राखो ही है परोय। जाही कुल ते प्रगट होय ताही कुल को नाम। पुन द्वादस गुरिंड कौ मेरी है पर।